ਸਾਡੇ ਸਭ ਤੋਂ ਵੱਧ ਰਿਸ਼ਤੇ ਟੁੱਟਣ ਦਾ ਕਾਰਨ ਸਾਡੀ ਈਗੋ ਹੁੰਦੀ ਹੈ। ਸਾਡੇ ਜ਼ਿਆਦਾਤਰ ਰਿਲੇਸ਼ਨ ਸਹੀ ਨਾ ਚੱਲਣ ਦਾ ਵੱਡਾ ਰੀਜ਼ਨ ਜਿਹੜਾ ਸਾਡੇ ਸਮਾਜਾਂ ਵਿੱਚ, ਉਹ ਸਾਡੀ ਈਗੋ, ਸਾਡਾ ਹੰਕਾਰ ਹੁੰਦਾ। ਜ਼ਿਆਦਾਤਰ ਸਾਨੂੰ ਤੰਗ ਸਾਡਾ ਹੰਕਾਰ ਕਰਦਾ ਹੈ। ਰਿਲੇਸ਼ਨ ਦੇ ਵਿੱਚ ਹਰ ਜਗ੍ਹਾ ਸਾਡੀ ਈਗੋ ਆੜੇ ਆ ਜਾਂਦੀ ਹੈ। ਸਾਨੂੰ ਘਰ ਵਾਲੀ ਘੱਟ ਚਾਹੀਦੀ ਹੈ, ਪਾਰਟਨਰ ਲੋਕਾਂ ਨੂੰ ਘੱਟ ਚਾਹੀਦੀ ਹੈ, ਉਹ ਸਾਡੀ ਵਡਿਆਈ ਕਰੇ, ਸਿਫਤ ਕਰੇ, ਸਾਨੂੰ ਵੱਡਾ ਬਣਾ ਕੇ ਪੇਸ਼ ਕਰੇ, ਉਹ ਮੈਨੂੰ ਮੰਨੇ ਵੀ ਮੈਂ ਬੰਦਾ ਬੜਾ ਕਮਾਲ ਦਾ, ਮੇਰੀ ਬੜੀ ਇੱਜ਼ਤ ਹੈ ਇਲਾਕੇ 'ਚ, ਪਿੰਡ 'ਚ, ਰਿਸ਼ਤੇਦਾਰੀਆਂ 'ਚ। ਮੈਂ ਸਾਨੂੰ ਉਹ ਚਾਹੀਦੀ ਹੈ ਜਿਹੜੀ ਸਾਡੀ ਵਡਿਆਈ ਕਰੇ, ਸਾਨੂੰ ਪੰਪ ਦੇਵੇ, ਸਾਨੂੰ ਫੂਕ ਛਕਾਵੇ। ਅਤੇ ਬੀਬੀਆਂ ਨੂੰ ਵੀ ਇਸ ਟਾਈਪ ਦਾ ਹੀ ਬੰਦਾ ਚਾਹੀਦਾ ਜਿਹੜਾ ਉਹਦੀ ਵਡਿਆਈ ਕਰੇ। ਉਹਦੇ ਉਹਨੂੰ ਵਡਿਆਈ ਚਾਹੀਦੀ ਹੁੰਦੀ ਹੈ ਆਪਣੇ ਰੂਪ ਦੀ, ਬੰਦੇ ਨੂੰ ਵਡਿਆਈ ਚਾਹੀਦੀ ਹੁੰਦੀ ਹੈ ਆਪਣੀ ਬਹਾਦਰੀ ਦੀ। ਦੋਨਾਂ ਨੂੰ ਵਡਿਆਈ ਦੀ ਭੁੱਖ ਹੁੰਦੀ ਹੈ, ਇੱਕ ਨੂੰ ਚਾਹੀਦਾ ਹੈ, ਇੱਕ ਨੂੰ ਮਲਮ ਲੱਗਦੀ ਹੈ ਜਦੋਂ ਉਹਦੀ ਸਿਫਤ ਹੁੰਦੀ ਹੈ, ਤੂੰ ਬਹੁਤ ਸਮਾਰਟ ਹੈ, ਤੇਰੇ ਕੱਪੜੇ ਬੜੇ ਵਧੀਆ, ਤੂੰ ਐਂ ਬਹੁਤ ਵਧੀਆ, ਤੂੰ ਐਂ ਬਹੁਤ ਵਧੀਆ, ਉਹਨੂੰ ਇਹ ਵਡਿਆਈ ਹੁੰਦੀ ਹੈ ਤੂੰ ਬੜਾ ਘੈਂਟ ਬੰਦਾ, ਤੂੰ ਜਿੱਥੇ ਖੜ ਸਕਦਾ ਉੱਥੇ ਕੋਈ ਨਹੀਂ, ਉਹ ਇਹ ਸੁਣਨਾ ਚਾਹੁੰਦਾ ਹੈ ਵਡਿਆਈ। ਜਿਹੜੇ ਸੈਲੀਬ੍ਰਿਟੀ ਹੁੰਦੇ ਆ ਨਾ ਵੱਡੇ ਬੰਦੇ, ਉਹਨਾਂ ਦੇ ਰਿਸ਼ਤੇ ਬਹੁਤ ਘੱਟ ਨਿਭਦੇ ਹੈ, ਵਿਆਹ ਖਾਸ ਕਰਕੇ ਨਹੀਂ ਨਿਭਦੇ, ਟੁੱਟ ਜਾਂਦੇ। ਤੁਸੀਂ ਨੋਟ ਕਰਕੇ ਵੇਖਿਓ, ਬਹੁਤੇ ਹੀਰੋ ਵੱਡੇ ਜਿਹੜੇ ਗਾਇਕ ਹੋਣਗੇ, ਉਹਨਾਂ ਦੀ ਵਿਆਹਤਾ ਜਿਹੜੀ ਜ਼ਿੰਦਗੀ ਹੁੰਦੀ ਹੈ ਸਹੀ ਨਹੀਂ ਚੱਲਦੀ। ਪੁਰਾਣੇ ਵੀ ਵੇਖ ਲਿਓ, ਹੁਣ ਦੇ ਵੀ ਵੇਖ ਲਿਓ, ਵਿਆਹਤਾ ਜੀਵਨ ਵਧੀਆ ਨਹੀਂ ਚੱਲ ਸਕਦਾ। ਵਿਆਹਤਾ ਜੀਵਨ ਕਿਉਂ ਨਹੀਂ ਵਧੀਆ ਚੱਲਦਾ? ਉਹਦੇ ਵਿੱਚ ਇਹ ਹੁੰਦਾ ਹੈ ਕਿ ਬਾਹਰੋਂ ਉਹਨੂੰ ਸਾਰੇ ਫੂਕ ਛਕਾਉਂਦੇ ਆ, ਸਿਫਤ ਕਰਦੇ। ਹੁਣ ਮੰਨ ਲਓ ਕੋਈ ਗਾਇਕ ਹੈ, ਕੋਈ ਐਕਟਰ ਹੈ, ਕੋਈ ਐਕਟਰਸ ਹੈ, ਬਹੁਤ ਕਮਾਲ ਦਾ ਕੋਈ ਗਾਉਂਦਾ, ਕੋਈ ਐਕਟਰ ਕਮਾਲ ਦਾ ਹੀਰੋ, ਉਹਨੂੰ ਦੁਨੀਆ ਤਰਲੇ ਲੈਂਦੀ ਉਹਦੇ ਨਾਲ ਸੈਲਫੀਆਂ ਖਿੱਚਣ ਵਾਸਤੇ, ਉਹਦੇ ਮਗਰ ਭੱਜਦੇ ਆ ਲੋਕ। ਪਰ ਘਰ ਵਾਲੀ ਲਈ ਤਾਂ ਇੱਕ ਬੰਦਾ, ਉਹਨੂੰ ਉਹਦੇ ਸਾਰੇ ਰੂਪਾਂ ਦਾ ਪਤਾ ਹੈ, ਹਰ ਤਰ੍ਹਾਂ ਉਹਨੂੰ ਉਹ ਜਾਣਦੀ ਹੁੰਦੀ ਹੈ। ਅਤੇ ਇਸ ਕਰਕੇ ਜਦੋਂ ਮਾਇੰਡ ਇੱਦਾਂ ਦਾ ਹੋਵੇ ਨਾ ਜੀ, ਉਹ ਜਦੋਂ ਸਾਰਿਆਂ ਤੋਂ ਵਡਿਆਈ ਸੁਣਦਾ ਹੋਵੇ, ਹੁਕਮ ਕਰਦਾ ਅਤੇ ਐਂ ਭੱਜਦੇ ਨੇ ਬੰਦੇ, ਹੁਣੇ ਆਇਆ ਜੀ, ਬਸ ਐਂ ਕਰ ਦੇਣਾ ਜੀ, ਐਂ ਕਰ ਦੇਣਾ ਜੀ, ਵੱਡੇ ਵੱਡੇ ਹੀਰੋ ਨੇ ਜਿਹੜੇ, ਅਤੇ ਘਰ ਵਾਲੀਆਂ ਜਿਹੜੀਆਂ ਨੇ ਉਹਨਾਂ ਨੇ ਇੱਦਾਂ ਥੋੜ੍ਹਾ ਕਰਨਾ, ਨੌਕਰ ਬਣ ਕੇ ਥੋੜ੍ਹਾ ਕੰਮ ਕਰਨਾ, ਘਰ ਵਾਲੀ ਨੂੰ ਇਹ ਲੱਗਦਾ ਹੁੰਦਾ ਮੇਰਾ ਇਹਦੇ 'ਤੇ ਅਧਿਕਾਰ ਹੈ, ਮੇਰਾ ਇਹਦੇ 'ਤੇ ਹੱਕ ਹੈ, ਇਹ ਮੇਰਾ ਘਰ ਹੈ, ਇਹ ਮੈਂ ਮਾਲਕ ਹਾਂ। ਉਹਨੇ ਫਿਰ ਹਾਂ, ਪਿਆਰ ਦਾ ਪੱਖ ਇਹ ਵੀ ਹੁੰਦਾ ਕਈ ਵਾਰੀ, ਅਗਲਾ ਸਲਾਹ ਵੀ ਦਿੰਦਾ ਵੀ ਤੁਸੀਂ ਐਂ ਨਾ ਕਰਿਆ ਕਰੋ, ਆ ਠੀਕ ਥੋੜ੍ਹਾ ਕਰਦੇ, ਤੁਸੀਂ ਤੁਰ ਪੈਂਦੇ ਹੋ, ਚਲੇ ਜਾਂਦੇ ਹੋ, ਐਂ ਕਰਦੇ ਹੋ, ਐਂ ਕਰਦੇ ਹੋ, ਬੀਬੀਆਂ ਕਈ ਵਾਰੀ ਇੱਦਾਂ ਵੀ ਬੋਲਦੀਆਂ। ਉੱਥੇ ਉਹਦੀ ਈਗੋ ਟ੍ਰਿਗਰ ਹੁੰਦੀ ਹੈ ਕਿ ਸਾਰੇ ਮੇਰੀ ਇੰਨੀ ਇੱਜ਼ਤ ਕਰਦੇ ਆ, ਤੂੰ ਮੈਨੂੰ ਐਂ ਬੋਲਦੀ ਹੈ, ਸਾਰੇ ਮੇਰੀ ਸਿਫਤ ਕਰਦੇ ਆ, ਤੂੰ ਮੇਰੇ ਨਾਲ ਇੱਦਾਂ ਗੱਲਾਂ ਕਰਦੀ ਹੈ। ਇਸ ਕਰਕੇ ਬਹੁਤੇ ਸੈਲੀਬ੍ਰਿਟੀ ਜਿਹੜੇ ਲੋਕ ਹੈ, ਉਹਨਾਂ ਦੀ ਵਿਆਹਤਾ ਜ਼ਿੰਦਗੀ ਸਹੀ ਨਹੀਂ ਚੱਲਦੀ ਹੁੰਦੀ, ਡਿਵੋਰਸ ਹੋ ਜਾਂਦੇ, ਤਲਾਕ ਹੋ ਜਾਂਦੇ, ਅੰਡਰਸਟੈਂਡਿੰਗ ਜਿਹੜੀ ਹੈ ਨਾ ਉਹ ਬਣ ਨਹੀਂ ਪਾਉਂਦੀ। ਹਾਂ, ਕੁਛ ਬੰਦੇ ਇੱਦਾਂ ਦੇ ਹੁੰਦੇ ਹੈ ਜਿਹੜੇ ਬਾਹਰ ਹੀਰੋ ਹੈ, ਘਰ ਆ ਕੇ ਸਿਰਫ ਇੱਕ ਆਮ ਜਿਹਾ ਬੰਦਾ ਬਣ ਕੇ ਇੱਕ ਨੋਰਮਲ ਜ਼ਿੰਦਗੀ 'ਚ ਆਉਂਦੇ ਹੈ। ਉਹਨਾਂ ਦਾ ਮਾਇੰਡ ਸਮਝਦਾਰੀ ਇੰਨਾ ਹੁੰਦਾ ਹੈ ਕਿ ਬਾਹਰ ਉਵੇਂ ਅਤੇ ਘਰ 'ਚ ਇੱਕ ਆਮ ਜਿਹਾ ਬੰਦਾ ਬਣ ਕੇ, ਦੇਸੀ ਬਣ ਕੇ, ਬਿਲਕੁਲ ਘਰ ਵਾਲੀ ਆਮ ਹੈ, ਉਹ ਵੀ ਫਿਰ ਉਨਾ ਹੀ ਛੋਟਾ ਹੋ ਕੇ ਆਮ ਜਿਹਾ ਬਣ ਕੇ ਘਰ ਦੇ ਵਿੱਚ ਰਹਿੰਦਾ ਅਤੇ ਉਹਨਾਂ ਦੀ ਜ਼ਿੰਦਗੀ ਚੱਲ ਜਾਂਦੀ ਹੈ। ਜਾਂ ਫਿਰ ਜਿਵੇਂ ਹੁਣ ਅੰਬਾਨੀ ਨੇ ਉਹਨਾਂ ਦੀ ਜਿਹੜੇ ਵਾਈਫ ਹੈ, ਜਿਹੜੇ ਕਾਫੀ ਪ੍ਰਚਲਿਤ ਉਹਨਾਂ ਦਾ ਨਾਮ ਨੀਤਾ ਅੰਬਾਨੀ, ਅਤੇ ਉਹ ਵੇਖੋਗੇ ਤੁਸੀਂ ਉਹ ਕੀ ਕੀਤਾ, ਅੰਬਾਨੀ ਆਪ ਬੜਾ ਪੈਸੇ ਵਾਲਾ ਬੰਦਾ, ਮਤਲਬ ਖਰਬਾਂ ਪਤੀ ਲੋਕ, ਅਰਬਾਂ ਪਤੀ ਵੀ ਨਹੀਂ, ਖਰਬਾਂ ਪਤੀ ਨੇ। ਅਤੇ ਵਾਈਫ ਨੂੰ ਉਹਨੇ ਕਈ ਜਿਹੜੀਆਂ ਹੈਗੀਆਂ ਨੇ ਆਪਣਾ ਜਿਹੜਾ ਸੰਸਥਾਵਾਂ ਕੀ ਚਲਾਉਂਦੇ ਆ ਤੁਸੀਂ, ਫਾਊਂਡੇਸ਼ਨ, ਚੈਰਿਟੀ, ਚੈਰਿਟੀ ਐਨ ਜੀ ਓ, ਹਾਂ ਐਨ ਜੀ ਓ ਸ਼ਬਦ ਮੇਰੇ ਯਾਦ ਨਹੀਂ ਸੀ ਆ ਰਿਹਾ, ਐਨ ਜੀ ਓ ਖੋਲੀਆਂ ਉਹਦੀ ਵਾਈਫ ਨੇ। ਉਹ ਕਦੇ ਇੰਨੇ ਬੱਚੇ ਪੜ੍ਹਾ ਰਹੀ ਹੈ, ਉੱਥੇ ਜਾ ਰਹੀ ਹੈ, ਉੱਥੇ ਜਾ ਰਹੀ ਹੈ, ਉਹ ਇੱਕ ਐਕਟਰਸ ਸੀ, ਉੱਥੋਂ ਫਿਰ ਵਿਆਹ ਹੋ ਗਿਆ ਐਡੇ ਵੱਡੇ ਬੰਦੇ ਨਾਲ, ਉਹਨੇ ਫਿਰ ਉਹਨੂੰ ਉੱਚਾ ਹੀ ਰੱਖਿਆ ਵੀ ਤਾਂ ਜੋ ਇਹ ਘਰੇ ਕੈਦ ਹੋ ਕੇ ਨਾ ਰਹੇ। ਹੀਰੋ ਬੰਦੇ, ਵੱਡੇ ਬੰਦੇ, ਉਹ ਫਿਰ ਉਹ ਕੀ ਕਰਦੇ ਨੇ, ਉਹਨਾਂ ਨੂੰ ਵੀ ਉਹਨੂੰ ਵੀ ਬਰਾਬਰ ਉੱਚਾ ਕਰਦੇ ਨੇ ਵੀ ਇਹਦੀ ਅਤੇ ਮੇਰੀ ਫਿਰ ਕੱਦ ਸਾਡਾ ਦੋਨਾਂ ਦਾ ਹੁਣ ਇੱਕੋ ਜਿਹਾ ਹੋ ਜੇ ਅਤੇ ਅਸੀਂ ਇੱਕੋ ਜਿਹੇ ਦੋਵੇਂ ਸਮਾਜ ਵਿੱਚ ਵਿਚਰੀਏ। ਨਹੀਂ ਤਾਂ ਜ਼ਿਆਦਾਤਰ ਕੀ ਹੁੰਦਾ, ਜਿਹੜੀਆਂ ਬੀਬੀਆਂ, ਇਹ ਵੀ ਪ੍ਰੋਬਲਮ ਹੁੰਦੀ ਹੈ, ਜਿਹੜਾ ਬੰਦਾ ਬਾਹਰ ਅੰਦਰ ਜਾਂਦਾ ਵੱਡਾ ਹੋਵੇ, ਬਿਜ਼ਨਸਮੈਨ ਹੋਵੇ, ਉਹਨਾਂ ਦੀਆਂ ਵਾਈਫ ਜਿਹੜੀਆਂ ਨੇ ਉਹਨਾਂ ਨੂੰ ਸ਼ੱਕ ਵੀ ਉਹਦੇ 'ਤੇ ਜ਼ਿਆਦਾ ਹੁੰਦਾ ਵੀ ਇਹ ਬਾਹਰ ਜਾ ਰਿਹਾ, ਇਹ ਗਲਤ ਹੋਣਾ, ਇਹ ਇੱਦਾਂ ਹੋਣਾ, ਇਹ ਇੱਦਾਂ ਹੋਣਾ। ਸੋ ਚਲੋ ਇਹ ਤਾਂ ਹੋ ਗਈ ਗੱਲ ਅਲੱਗ, ਪਰ ਜਿਹੜੀ ਸਭ ਤੋਂ ਵੱਡਾ ਰਿਸ਼ਤਾ ਟੁੱਟਣ ਵਾਲੀ ਗੱਲ ਹੁੰਦੀ ਹੈ, ਉਹਦੇ ਵਿੱਚ ਈਗੋ ਟ੍ਰਿਗਰ ਕਰਦੀ ਹੁੰਦੀ ਹੈ ਸਾਡੀ ਹਰ ਥਾਂ 'ਤੇ। ਅਤੇ ਜਿੰਨਾ ਅਸੀਂ ਆਪਣੀ ਈਗੋ ਨੂੰ ਵੇਖ ਲਈਏ ਨਾ, ਸਾਡਾ ਹੰਕਾਰ, ਸਾਡੇ ਲਈ ਜਿਹੜਾ ਉਹ ਰਿਸ਼ਤਾ ਹੈ ਨਾ, ਉਹ ਬੜਾ ਸੌਖਾ ਹੋ ਜਾਂਦਾ ਨਿਭਾਉਣਾ, ਛੇਤੀ ਸੈੱਟ ਆ ਜਾਂਦਾ। ਜਦੋਂ ਸਾਨੂੰ ਕੋਈ ਬੰਦਾ ਨਾ ਟੋਕਦਾ ਹੈ ਅਤੇ ਅਸੀਂ ਇਹ ਕਹੀਏ ਵੀ ਹਾਂ ਇਹ ਮੇਰੇ ਭਲੇ ਵਾਸਤੇ ਹੈ, ਗੱਲ ਤਾਂ ਠੀਕ ਹੈ, ਅਸੀਂ ਉਹਨੂੰ ਬਰਦਾਸ਼ਤ ਕਰ ਲਈਏ। ਸਾਡੇ ਇੱਦਾਂ ਹੁੰਦਾ ਕਈ ਵਾਰੀ, ਸਾਡੇ ਬੱਚੇ ਕਈ ਵਾਰੀ ਮੈਨੂੰ ਕਹਿਣਗੇ, ਮੇਰੇ ਨਾਲ ਗੱਲ ਕਰਨਗੇ ਅਤੇ ਆ ਠੀਕ ਨਹੀਂ ਕੀਤਾ, ਤੁਸੀਂ ਮਾੜਾ ਜਿਹਾ ਉੱਠ ਪਓ, ਆ ਦੋ ਚਾਰ ਗੇੜੇ ਦੇ ਲਓ, ਆ ਬਾਹਰ ਏ ਸੀ ਬੰਦ ਕਰਕੇ ਬਾਹਰ ਬਹਿ ਜਾਓ, ਉਹ ਹਵਾ ਚੱਲਦੀ ਉੱਥੇ ਬਹਿ ਲਓ ਥੋੜ੍ਹਾ ਜਿਹਾ ਇੱਦਾਂ। ਤਾਂ ਕਈ ਵਾਰੀ ਇੱਕਦਮ ਤਾਂ ਟ੍ਰਿਗਰ ਹੁੰਦੀ ਹੈ ਗੱਲ, ਵੀ ਹੈਂ ਆਹ ਕਿਵੇਂ ਕਹਿਤਾ, ਮੈਨੂੰ ਇੱਦਾਂ ਕਹਿਤਾ। ਪਰ ਫਿਰ ਮੈਨੂੰ ਇਹ ਲੱਗਦਾ ਹੁੰਦਾ ਵੀ ਗੱਲ ਤਾਂ ਸਹੀ ਹੈ, ਵੀ ਹੈ ਗਲਤੀ ਇੱਥੇ ਮੇਰੀ, ਵੀ ਮੈਂ ਏਸੀ 'ਚ ਕਿਉਂ ਬੈਠਾ ਜਦੋਂ ਬਾਹਰ ਮੌਸਮ ਸੋਹਣਾ, ਫਿਰ ਬਾਹਰ ਹਵਾ 'ਚ ਬੈਠੋ, ਦਰਖਤ ਥੱਲੇ ਬੈਠ ਸਕਦੇ ਹਾਂ, ਵਾਕ ਕਿਉਂ ਨਹੀਂ ਕੀਤੀ, ਸੈਰ ਕਿਉਂ ਨਹੀਂ ਕੀਤੀ, ਫਲਾਣੇ ਥਾਂ 'ਤੇ ਮੈਂ ਸਿਰਫ 5 ਮਿੰਟ ਲਾ ਸਕਦਾ ਸੀ, ਉੱਥੇ ਮੈਂ ਐਵੇਂ ਹੀ ਅੱਧਾ ਘੰਟਾ ਲਾਤਾ, ਮੈਂ ਆਪਣੀ ਸਿਹਤ ਦਾ ਇੱਥੇ ਧਿਆਨ ਨਹੀਂ ਦੇ ਰਿਹਾ, ਇੱਥੇ ਮੈਂ ਯੋਗਾ ਨਹੀਂ ਕੀਤਾ, ਇੱਥੇ ਮੈਂ ਗਲਤੀ ਕਰ ਲਈ। ਜਦੋਂ ਕੋਈ ਟੋਕਣ ਵਾਲਾ ਬੰਦਾ ਤੁਸੀਂ ਆਪਣੇ ਨਾਲ ਰੱਖੋਗੇ, ਤੁਹਾਡੇ ਵਿਕਾਸ ਵਿੱਚ ਕੋਈ ਨਹੀਂ ਰੋਕ ਸਕਦਾ, ਕਿਉਂਕਿ ਜਿਹੜਾ ਤੁਹਾਨੂੰ ਪੈਰ ਪੈਰ 'ਤੇ ਟੋਕੇ, ਪੈਰ ਪੈਰ 'ਤੇ। ਅਤੇ ਸਾਨੂੰ ਘਰ ਵਾਲੀਆਂ ਚਾਹੀਦੀਆਂ ਜਿਹੜੀਆਂ ਚਾਪਲੂਸੀਆਂ ਕਰਨ, ਸਿਫਤ ਕਰਨ, ਘਰ ਵਾਲੀ ਉਹ ਚਾਹੀਦੀ ਹੈ ਜਿਹੜੀ ਸਾਡੇ ਸੁਭਾਅ ਤੋਂ ਉਲਟ ਹੋਵੇ, ਮਤਲਬ ਅਸੀਂ ਇੱਧਰ ਨੂੰ ਹੋਈਏ ਉਹ ਇੱਧਰ ਨੂੰ ਹੋਵੇ, ਅਸੀਂ ਇੱਧਰ ਨੂੰ ਜਾਈਏ ਫੜ ਕੇ ਸਿੱਧਾ ਕਰੇ ਸਾਨੂੰ, ਅਤੇ ਉਹ ਇੱਧਰ ਨੂੰ ਜਾਵੇ ਇਹ ਇੱਧਰ, ਇੱਕ ਦੂਜੇ ਦੇ ਇੱਕ ਦੂਜੇ ਨੂੰ ਸਪੋਰਟ ਕਰਨ, ਜ਼ਿੰਦਗੀ ਚੇਂਜ ਹੋਵੇ। ਹੁਣ ਹੁੰਦਾ ਇਹ ਹੈ ਮੈਂ ਉੱਠਦਾ 10 ਵਜੇ, ਉਹ ਜਿਹੜੀ ਆਵੇ ਨਾ ਉਹ ਕਵੇ ਠੀਕ ਹੈ ਜੀ ਸੁੱਤੇ ਰਹੋ 10 ਵਜੇ, ਮੈਂ ਵੀ 10 ਵਜੇ, ਆਪਾਂ 10 ਵਜੇ ਉੱਠਿਆ ਕਰਾਂਗੇ, ਸਾਨੂੰ ਉਹ ਠੀਕ ਹੈ, ਮੇਰੀ ਹਾਂ 'ਚ ਹਾਂ ਮਿਲਾ ਲਏ। ਜਿਹਨੇ ਕਹਿਣਾ 10 ਵਜੇ ਨਹੀਂ ਜੀ, ਤੁਹਾਨੂੰ 8 ਵਜੇ ਉੱਠਣਾ ਚਾਹੀਦਾ, 7 ਵਜੇ ਉੱਠੋ, ਫਟਾਫਟ ਇਸ਼ਨਾਨ ਕਰੋ, ਕਾਇਮ ਹੋਵੋ, ਕੰਮ 'ਤੇ ਜਾਓ, ਸਾਨੂੰ ਉਹਦੇ 'ਤੇ ਖਿੱਚ ਚੜ੍ਹਦੀ ਹੈ, ਇਹ ਸਾਨੂੰ ਟੋਕਦੀ ਹੈ, ਇਹ ਸਾਨੂੰ ਐਂ ਕਰਦੀ ਹੈ। ਮੇਰਾ ਤਜਰਬਾ ਇਹ ਹੈ ਇੰਨੇ ਸਾਲਾਂ 'ਚ ਘਰਾਂ 'ਚ ਜਾਣ ਕਰਕੇ, ਤੁਹਾਡਾ ਤਜਰਬਾ ਹੁੰਦਾ ਹੈ ਇੱਕ ਫੈਮਿਲੀ ਦਾ, ਰਿਸ਼ਤੇਦਾਰੀਆਂ ਦਾ, 2 ਦਾ 3 ਦਾ 4 ਦਾ। ਮੈਨੂੰ 27 ਸਾਲ ਹੋ ਗਏ ਆ ਪ੍ਰਚਾਰ ਦੇ ਨਾਲ ਨਾਲ, ਮੈਂ ਹਜ਼ਾਰਾਂ ਹਜ਼ਾਰਾਂ ਪਰਿਵਾਰਾਂ 'ਚ ਵਿਚਰਿਆ ਰਿਹਾ, ਮਿਲਿਆ, ਮੇਰੇ ਨਾਲ ਲੋਕਾਂ ਨੇ ਦੁੱਖ ਸੁੱਖ ਸਾਂਝੇ ਕੀਤੇ ਆਪਣੇ। ਜਿਵੇਂ ਅਗਲਾ ਸਾਈਕੋਲੋਜਿਸਟ ਕੋਲ ਜਾਂਦਾ ਹੈ, ਇੱਦਾਂ ਸਾਡੇ ਕੋਲ ਜੋੜੀਆਂ ਬਹਿ ਕੇ ਗੱਲ ਕਰਦੀਆਂ, ਇਹ ਐਂ ਕਰਦਾ, ਇਹ ਆਹ ਕਰਦਾ। ਕਈ ਵਾਰੀ ਤਾਂ ਕਈ ਘਰਾਂ 'ਚ ਜਾ ਕੇ ਬਸ ਐਂ ਵੇਖੀ, ਪਹਿਲਾਂ ਉਹਦਾ ਮੂੰਹ ਵੇਖੀ ਜਾਈਦਾ, ਫਿਰ ਇਹਨਾਂ ਦਾ ਅੱਛਾ, ਫਿਰ ਮੈਂ ਇੱਦਾਂ ਹੀ ਕਰਦਾ ਹੁੰਦਾ, ਕਈ ਵਾਰੀ ਉਹ ਇੱਦਾਂ ਹੀ ਹੋਈ ਜਾਂਦਾ। ਇਹਦੀ ਗੱਲ ਤੁਸੀਂ ਜ਼ਿਆਦਾ ਸੁਣਦੇ ਹੋ, ਮੇਰੀ ਘੱਟ ਸੁਣਦੇ ਹੋ, ਮੇਰਾ ਪੱਖ ਨਹੀਂ ਸੁਣਦੇ, ਮੇਰੀ ਗੱਲ ਆ, ਅੱਛਾ ਸੁਣਾਓ ਜੀ। ਹੁਣ ਜਿਨ੍ਹਾਂ ਦੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਜਿਨ੍ਹਾਂ 'ਤੇ ਅਸੀਂ ਮਾਣ ਕਰਦੇ ਹਾਂ, ਭਰੋਸਾ ਕਰਦੇ ਹਾਂ, ਪੈਸਾ ਨਹੀਂ ਹੈਗਾ, ਪਰ ਜੇ ਬੰਦੇ ਸਾਡੇ ਨਾਲ ਖੜ੍ਹਦੇ ਹੈ ਅਤੇ ਖੜਨਗੇ ਤਾਂ ਉਹ ਜਿਹਨਾਂ ਦੇ ਦੁੱਖ ਸੁੱਖ ਸੁਣੋਗੇ, ਜਿਹੜੇ ਤੁਸੀਂ ਦੁੱਖ ਸੁੱਖ ਹੀ ਨਹੀਂ ਸੁਣਦੇ ਉਹ ਕਿਉਂ ਖੜੂ ਤੁਹਾਡੇ ਨਾਲ। ਮੰਨ ਲਓ ਜਿਹੜੇ ਬੰਦੇ ਸਾਡੇ ਨਾਲ ਖੜ੍ਹਦੇ ਹੈ ਉਹਨਾਂ ਦੇ ਅਸੀਂ ਦੁੱਖ ਸੁੱਖ ਸੁਣਦੇ ਹਾਂ, ਬਹਿ ਕੇ ਗੱਲਾਂ ਕਰਦੇ ਹਾਂ ਉਹਨਾਂ ਨਾਲ, ਉਹ ਗੱਲਾਂ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਵੀ ਡੀਟੇਲ ਨਾਲ ਵੀ ਚੱਲ ਪੈਂਦੀਆਂ ਘਰਾਂ ਦੀਆਂ ਗੱਲਾਂ, ਇਹ ਐਂ ਇਹ ਆ ਇਹ ਆ ਇਹ ਆ। ਪਰ ਇਹ ਸੱਚ ਕਹਿੰਦਾ, ਮੇਰੇ ਘਰ ਦਾ ਤਜਰਬਾ, ਮੇਰੀ ਮਾਂ ਦਾ, ਸਾਡਿਆਂ ਰਿਸ਼ਤੇਦਾਰਾਂ ਦਾ, ਸਾਡਿਆਂ ਨਾਨਕਿਆਂ ਦਾ, ਦਾਦਕਿਆਂ ਦਾ, ਫਿਰ ਸੰਗਤ ਦਾ ਇਹ ਤਜਰਬਾ ਜਿਹੜਾ ਹੈ ਨਾ, ਇਹ ਪੱਕੀ ਗੱਲ ਹੈ ਕਿ ਔਰਤ ਦਾ ਜਿਹੜਾ ਹੈ ਨਾ, ਗੁਰੂ ਸਾਹਿਬ ਨੇ ਇਹਦੇ 'ਤੇ ਇੱਕ ਕਿਰਪਾ ਕੀਤੀ ਹੈ, ਘਰ ਹੈ ਜਿਹੜਾ ਇਹ ਔਰਤ ਹੀ ਚਲਾਉਂਦੀ ਹੈ, ਇਹ ਸੱਚੀ ਗੱਲ ਹੁੰਦੀ ਹੈ। ਬੰਦਾ ਕਮਾ ਕੇ ਲਿਆਉਂਦਾ ਪਰ ਉਹਨੂੰ ਕਿਵੇਂ ਵਰਤਣਾ ਹੈ, ਕਿਵੇਂ ਰਿਸ਼ਤੇਦਾਰੀਆਂ ਨਿਭਾਉਣੀਆਂ, ਕਿੱਥੇ ਕਿੱਥੇ ਕਿਵੇਂ ਕਿਵੇਂ ਕਰਨਾ ਹੈ। ਔਰਤ ਸਿਆਣੀ ਹੋਵੇ ਉਹ ਫਿਰ ਘਰ ਨੂੰ ਸੈੱਟ ਰੱਖਦੀ ਹੈ, ਅਤੇ ਜਿਹੜੀ ਸਲਾਹ ਉਹਨੇ ਦੇਣੀ ਹੈ, ਜਿੱਥੇ ਉਹਨੇ ਰੋਕਣਾ, ਸਿਆਣੀ ਔਰਤ ਦੀ ਮੈਂ ਗੱਲ ਕਰਦਾ, ਕੋਈ ਮਤਲਬ ਘਰ ਲੁਟਾਉਣ ਵਾਲੀਆਂ ਮੂਰਖ ਔਰਤਾਂ ਵੀ ਹੁੰਦੀਆਂ, ਪਰ ਜ਼ਿਆਦਾਤਰ ਔਰਤਾਂ ਜਿਹੜੀਆਂ ਜ਼ਿਆਦਾਤਰ ਉਹਨਾਂ ਦੀ ਸਲਾਹ ਦੇ ਵਿੱਚ ਦਮ ਹੁੰਦਾ ਘਰ ਨੂੰ ਚਲਾਉਣ ਵਾਸਤੇ। ਜਿਹੜੀ ਸਲਾਹ ਉਹਨੇ ਦੇਣੀ ਹੈ, ਜਿਹੜਾ ਉਹਨੇ ਫਿਕਰ ਕਰਨਾ, ਜਿਹੜੇ ਤਰੀਕੇ ਨਾਲ ਉਹਨੇ ਸੈੱਟ ਕਰਨਾ, ਇਹ ਕੋਈ ਨਹੀਂ ਕਰ ਸਕਦਾ। ਜਿਹੜੇ ਤਰੀਕੇ ਨਾਲ ਉਹਨੇ ਕਹਿਣਾ ਨਾ ਵੀ ਆਹ ਇੱਦਾਂ ਕਰਨਾ, ਆਹ ਐਂ ਕਰਨਾ, ਇਹ ਬੰਦਾ ਘਰ ਨਹੀਂ ਚਲਾ ਸਕਦਾ। ਬੜੀ ਬਰੀਕੀ ਨਾਲ ਵੇਖਿਆ, ਉਹਨਾਂ ਨੂੰ ਜ਼ਿਆਦਾ ਤਜਰਬਾ ਹੁੰਦਾ। ਅਤੇ ਹੁਣ ਮੁਸ਼ਕਲ ਜਿਹੜੀ ਇਹ ਬਣਦੀ ਹੈ, ਸਾਡੀਆਂ ਘਰਾਂ ਦੇ ਵਿੱਚ ਲੜਾਈਆਂ ਜਿਹੜੀਆਂ ਨੇ, ਬੰਦੇ ਦਾ ਅਤੇ ਔਰਤ ਦਾ ਸੁਭਾਅ ਕੁਦਰਤ ਨੇ ਬਿਲਕੁਲ ਵੱਖਰਾ ਵੱਖਰਾ ਪੈਦਾ ਕੀਤਾ। ਬੰਦਾ ਜਿਹੜਾ ਹੈ ਜਦੋਂ ਦੁਖੀ ਹੁੰਦਾ ਨਾ ਜੀ, ਉਹ ਚੁੱਪ ਹੋ ਜਾਂਦਾ। ਬੰਦਾ ਦੁਖੀ ਹੋਵੇ ਚੁੱਪ ਹੁੰਦਾ, ਕੁਦਰਤ ਨੇ ਉਹਨੂੰ ਇੱਦਾਂ ਦਾ ਬਣਾਇਆ। 90% 95% ਬੰਦੇ ਉਹ ਹੁੰਦੇ ਨੇ ਜਿੱਦਣ ਉਹ ਪ੍ਰੋਬਲਮ 'ਚ ਹੋਣ ਨਾ ਚੁੱਪ ਹੋ ਜਾਂਦੇ, ਚੁੱਪ। ਅਤੇ ਔਰਤ ਕੁਦਰਤ ਨੇ ਇੱਦਾਂ ਦੀ ਬਣਾਈ ਹੈ, ਜਦੋਂ ਉਹ ਦੁਖੀ ਹੋਵੇ ਉਹ ਚੁੱਪ ਨਹੀਂ ਹੁੰਦੀ, ਉਹ ਬੋਲਦੀ ਹੈ। ਰਿਲੈਕਸ ਕਿਵੇਂ ਹੁੰਦਾ ਸੁਣੋ ਧਿਆਨ ਨਾਲ। ਬੰਦੇ ਨੂੰ ਕੋਈ ਵਿਪਤਾ ਛਿੜੀ ਹੈ, ਬਾਹਰੋਂ ਕਿਸੇ ਪ੍ਰੋਬਲਮ 'ਚ ਆਇਆ, ਉਹਨੂੰ ਹੁੰਦਾ ਵੀ ਹੁਣ ਕੋ ਮੈਨੂੰ ਬੁਲਾਏ ਨਾ, 3-4 ਦਿਨ ਮੈਂ ਬਸ ਚੁੱਪ ਕਰਕੇ ਅੰਦਰ ਵੜ ਜਾਂ, ਮੈਨੂੰ ਬਸ ਚੁੱਪ ਕਰਕੇ ਆਪਣਾ ਕੰਮ ਕਰਨ ਦਿਓ, ਮੈਨੂੰ ਛੇੜੇ ਨਾ ਕੋਈ। ਇਹ ਬੰਦੇ ਦੀ ਸਾਈਕੀ ਹੈ, ਉਹ ਚੁੱਪ ਰਹਿਣਾ ਚਾਹੁੰਦਾ 4-5 ਦਿਨ, ਬਿਲਕੁਲ ਚੁੱਪ, ਬਹੁਤਿਆ ਬੁਲਾਓ ਨਾ ਬਸ ਮੈਨੂੰ, ਕਿਉਂਕਿ ਹੱਲ ਕਰ ਰਿਹਾ ਉਹਦਾ ਦਿਮਾਗ, ਸਲਿਊਸ਼ਨ ਲੱਭ ਰਿਹਾ। ਹੁਣ ਬੀਬੀ ਨੂੰ ਰਿਸ਼ਤੇਦਾਰੀ 'ਚੋਂ ਕਿਸੇ ਨੇ ਕੁਛ ਕਹਿ ਦਿੱਤਾ, ਕੋਈ ਪ੍ਰੋਬਲਮ ਪਈ ਹੈ, ਬੀਬੀ ਨੇ ਚੁੱਪ ਨਹੀਂ ਕਰਨਾ। ਹੁਣ ਉਹ ਪਤਾ ਕੀ ਚਾਹੁੰਦੀ ਹੈ, ਵੀ ਮੈਂ ਹੁਣ ਦੁਖੀ ਹਾਂ ਅਤੇ ਮੇਰਾ ਹੁਣ ਕੋਈ ਦੁੱਖ ਸੁਣੇ, ਮੈਂ ਬੋਲਣਾ। ਅਤੇ ਮੇਰੇ ਘਰ ਵਾਲਾ, ਉਮੀਦ ਇਹ ਕਰਦੀ ਹੁੰਦੀ ਉਹ ਵੀ ਮੇਰੇ ਘਰ ਵਾਲਾ ਹੁਣ ਮੈਂ ਬੋਲਣਾ ਅਤੇ ਉਹ ਮੈਨੂੰ ਸੁਣੇ, ਇਸ ਵੇਲੇ ਮੇਰੀ ਹਾਂ 'ਚ ਹਾਂ ਮਿਲਾਵੇ, ਮੈਂ ਦੁਖੀ ਹਾਂ, ਰਿਸ਼ਤੇਦਾਰਾਂ ਨੇ ਇੱਦਾਂ ਕੀਤਾ, ਸਾਡੇ ਨਾਲ ਆਹ ਪ੍ਰੋਬਲਮ ਕੀਤੀ, ਸਾਡੇ ਨਾਲ ਆਹ ਪ੍ਰੋਬਲਮ ਕੀਤੀ, ਉਹ ਆਹ ਕਰ ਰਿਹਾ, ਉੱਥੇ ਐਂ ਹੋ ਗਿਆ, ਉਹਨੇ ਦੁੱਖੜਾ ਰੋਣਾ ਹੈ। 5 ਮਿੰਟ, 10 ਮਿੰਟ, 15 ਮਿੰਟ, 20 ਮਿੰਟ, 1/2 ਘੰਟਾ ਬੰਦੇ ਤੋਂ ਹੱਲ ਨਹੀਂ ਚਾਹੁੰਦੀ ਉਹ ਵੀ ਜਵਾਬ ਦੇ ਮੈਨੂੰ, ਹੱਲ ਦੇ ਇਹਨਾਂ ਗੱਲਾਂ ਦਾ, ਉਹ ਸਿਰਫ ਇੰਨਾ ਚਾਹੁੰਦੀ ਹੈ ਇਹ ਮੈਨੂੰ ਸੁਣ ਲਵੇ, ਹੱਲ ਮੈਂ ਆਪੇ ਕਰ ਲੈਣਾ, ਇਹ ਬਸ ਬਹਿ ਕੇ ਮੇਰੇ ਕੋਲ ਸੁਣੇ ਅਤੇ ਮੈਨੂੰ ਇਹ ਹੋਵੇ ਵੀ ਬੰਦਾ ਮੇਰੇ ਨਾਲ ਹੈ, ਕਿਉਂਕਿ ਤਾਂ ਹੀ 1/2 ਘੰਟਾ ਮੈਨੂੰ ਸੁਣਿਆ ਨਾ ਇਹਨੇ, ਮੈਂ ਦੁੱਖੜਾ ਰੋਇਆ, ਇਹਨੇ 1/2 ਘੰਟਾ ਚੁੱਪ ਕਰਕੇ ਮੈਨੂੰ ਸੁਣਿਆ, ਇਹਦਾ ਮਤਲਬ ਇਹ ਮੇਰੇ ਨਾਲ ਹੈ, ਬਸ ਇਹ ਜੇ ਮੇਰੇ ਨਾਲ ਹੈ ਹੱਲ ਮੈਂ ਆਪੇ ਕਰ ਲੈਣਾ। ਦਿਮਾਗ ਉਹਦਾ ਫਿਰ ਇੱਦਾਂ ਕੰਮ ਕਰਦਾ ਵੀ ਇਹਦੀ ਸਪੋਰਟ ਮਿਲ ਗਈ ਨਾ ਜਿਹੜਾ ਘੰਟਾ ਬਹਿ ਕੇ ਮੇਰੇ ਦੁੱਖੜੇ ਸੁਣ ਰਿਹਾ। ਹੁਣ ਬੀਬੀ ਬੋਲਣਾ ਚਾਹੁੰਦੀ ਹੈ, ਬੰਦਾ ਦੁੱਖ ਦੇ ਵਿੱਚ ਚੁੱਪ ਹੋਣਾ ਚਾਹੁੰਦਾ, ਸਮਝ ਆਈ ਗੱਲ। ਹੁਣ ਬੀਬੀ ਉਹ ਜੇ ਤੁਸੀਂ ਨੋਟ ਕਰੋ, ਆਪਾਂ ਆਪਣੇ ਆਪਣੇ ਘਰਾਂ 'ਚ ਵੇਖੀਏ, ਬੰਦੇ ਨੂੰ ਕੋਈ ਬਿਜ਼ਨਸ ਦੀ ਪ੍ਰੋਬਲਮ ਪਈ ਹੋਵੇ, ਉਹ ਮੂੰਹ ਜਿਹਾ ਬਣਾ ਕੇ ਫਿਰ ਰਿਹਾ, ਤੂੰ ਜਾਣਾ ਉਹਦੇ ਕੋਲ, ਰੋਟੀ ਖਾ ਲਓ ਜੀ, ਉਹ ਬੋਲੇ ਉਹ ਨਾ ਖੜ ਜਾ ਪਿਆ ਖਾਣਾ ਭਰੇ। ਮੈਂ ਕਹਿੰਦੀ ਸੀ ਵੀ ਉਹ ਆਪਣਾ ਆਟਾ ਭਿਆਉਣ ਵਾਲਾ, ਕੰਮ ਕਰਨ ਵਾਲਾ, ਉਹ ਖੜ ਜਾ, ਜੇ ਮੇਰਾ ਮੂਡ ਨਹੀਂ ਹੈਗਾ, ਮੈਂ ਚੁੱਪ ਕਰ ਜਾ, ਭਰੇ ਲੈ, ਉਹ ਇੱਦਾਂ ਬੋਲਦਾ। ਉਦੋਂ ਫਿਰ ਕੀ ਕਰਨਾ ਪੈਣਾ, ਅੱਛਾ ਇੰਨੇ ਸਾਲਾਂ 'ਚ ਹਿਸਾਬ ਲਾਉਣਾ ਪੈਣਾ ਬੀਬੀਆਂ ਨੂੰ, ਇਹਦਾ ਮਤਲਬ ਇਹਨੂੰ ਕੋਈ ਪ੍ਰੋਬਲਮ ਹੈ, ਵੀ ਜਿਹੜਾ ਚੁੱਪ ਚੁੱਪ ਹੈ, ਖਿਜਿਆ ਖਿਜਿਆ ਅਤੇ ਚੁੱਪ ਚੁੱਪ ਹੈ, ਫਿਰ ਤੁਸੀਂ ਪਤਾ ਕੀ ਕਰਨਾ ਹੁੰਦਾ ਬੀਬੀ ਉਹ, ਫਿਰ ਤੁਸੀਂ ਆਪਣੇ ਘਾਲੇ ਨੂੰ ਕਹਿਣਾ ਹੁੰਦਾ ਵੀ ਅੱਛਾ ਕੋਈ ਦਿੱਕਤ ਚੱਲ ਰਹੀ ਹੈ, ਉਹਨੇ ਕਹਿਣਾ ਵਾ ਮੈਨੂੰ ਬੁਲਾ ਦੇ, ਪ੍ਰੋਬਲਮ ਬਿਜ਼ਨਸ ਦੀ ਹੈ, ਕੰਮ ਦੀ ਹੈ, ਮਾਲਕ ਦੀ ਹੈ, ਬੌਸ ਦੀ ਹੈ, ਕੋਈ ਦਿੱਕਤ ਹੈ। ਫਿਰ ਅਸੀਂ ਕੀ ਕਰਨਾ ਹੁੰਦਾ ਬੀਬੀਆਂ ਨੇ, ਉਹਨਾਂ ਨੇ ਕਹਿਣਾ ਹੁੰਦਾ ਵੀ ਕੋਈ ਗੱਲ ਨਹੀਂ ਜੀ, ਆਟਾ ਹੀ ਤਾਂ ਕਿਹੜੀ ਗੱਲ ਹੈ, ਮੈਂ ਗੁਆਂਢੀ ਨੂੰ ਭੇਜ ਕੇ ਮੈਂ ਆਟਾ ਪਿਆ ਲੈਣਾ, ਕੋਈ ਪ੍ਰੋਬਲਮ ਨਹੀਂ, ਫਿਕਰ ਨਾ ਕਰੋ। ਹੁਣ ਆਹ ਜਿਹੜਾ ਕੰਮ ਕਰਨਾ ਵੀ ਮੈਂ ਕਰ ਲੂੰ, ਬੱਚਿਆਂ ਨੂੰ ਵੀ ਮੈਂ ਛੱਡ ਆਊਂਗੀ, ਫਿਕਰ ਨਾ ਕਰੋ। ਉਹਨੂੰ ਤੁਸੀਂ 2-3 ਦਿਨ ਦੇ ਦਿਓ ਵੀ ਜਾਂ ਤੈਨੂੰ 4 ਦਿਨ ਦਿੱਤੇ, ਤੂੰ ਰਿਲੈਕਸ ਹੋ ਕੇ ਸੋਚ ਵੀ ਕੋਈ ਪ੍ਰੋਬਲਮ ਚੱਲ ਰਹੀ ਹੈ, ਦਿੱਕਤ ਵਿੱਚ ਹੈ, ਇਹ ਹੁਣ ਪ੍ਰੋਬਲਮ ਵਿੱਚ ਹੈ। ਉਹਨੂੰ ਟਾਈਮ ਦੇਣਾ ਪੈਣਾ ਵੀ ਹੁਣ ਤੂੰ ਫਿਕਰ ਨਾ ਕਰ, ਘਰ ਦਾ ਤੂੰ ਸੋਚ ਰਿਹਾ ਨਾ ਤਾਂ ਤੈਨੂੰ ਸੋਚਣ ਦਾ ਮੈਂ ਮੌਕਾ ਦਿੱਤਾ, ਮੈਨੂੰ ਮੈਂ ਆਪੇ ਸਾਂਭ ਲੂ ਕਰ। ਕੋਈ ਨਹੀਂ ਜੀ, ਤੁਸੀਂ ਫਿਕਰ ਨਾ ਕਰੋ, ਤੁਸੀਂ ਕਰੋ ਕਰ, ਟੈਨਸ਼ਨ ਲਓ, ਤੂੰ ਟੈਨਸ਼ਨ ਨੂੰ ਪਾਇਆ ਦਿਮਾਗ 'ਤੇ ਪਾਈ ਰੱਖ, ਅਤੇ ਅਸੀਂ ਹੁਣ ਸਾਂਭ ਲਾਂਗੀਆਂ ਘਰ ਵੀ, ਤੂੰ ਚੁੱਪ ਰਹਿਣਾ ਹੁਣ ਨਾ ਬੋਲ। ਹੁਣ ਸਾਡਾ ਪੰਗਾ ਪਤਾ ਕੀ ਹੁੰਦਾ, ਉਹ ਕਹਿੰਦਾ ਮੈਨੂੰ ਨਾ ਬੁਲਾ, ਤੁਸੀਂ ਤਾਂ ਕਹਿੰਦੇ ਅਸੀਂ ਖਾਣ ਲੈ ਕੇ ਜਾਵਾਂਗੇ, ਤੁਸੀਂ ਤਾਂ ਕਹਿੰਦੇ ਸੀ ਰੈਸਟੋਰੈਂਟ 'ਤੇ ਚੱਲਾਂਗੇ, ਤੁਸੀਂ ਤਾਂ ਕਹਿੰਦੇ ਘੁੰਮਣ ਜਾਵਾਂਗੇ, ਤੁਸੀਂ ਤਾਂ ਕਹਿੰਦੇ ਸ਼ੋਪਿੰਗ ਕਰਾਉਣੀ ਹੈ, ਹੁਣ ਤੁਸੀਂ ਮੂੰਹ ਬਣਾ, ਅੱਜ ਤਾਂ ਟਾਈਮ ਆਇਆ, ਅੱਜ ਤੁਸੀਂ ਮੂੰਹ ਬਣਾ ਕੇ ਬਹਿ ਗਏ, ਬੂਥਾ ਬਣਾ ਲਿਆ, ਮੇਰੇ ਨਾਲ ਗੱਲ ਨਹੀਂ ਕਰ ਰਹੇ ਕੀ ਉਸ ਉਹਨੂੰ ਉਹ ਹੋਰ ਖਿੱਚ ਜਾਂਦਾ, ਉਹ ਹੋਰ ਖਿੱਚਦਾ। ਨਹੀਂ, ਮੈਂ ਇਹ ਸਾਈਕੋਲੋਜਿਸਟ ਵਾਲੀ ਗੱਲ ਦੱਸਦਾ, 2-3-2-4 ਹਜ਼ਾਰ ਰੁਪਈਆ ਦਿਉਂਗੇ ਫਿਰ ਸੈਸ਼ਨ ਬੁੱਕ ਕਰਾਓਗੇ ਤਾਂ ਇਹ ਦੱਸੇਗਾ, ਮੈਂ ਫ੍ਰੀ ਦੱਸ ਰਿਹਾ ਸਲਿਊਸ਼ਨ ਵੀ ਜਦੋਂ ਪ੍ਰੋਬਲਮ ਵਿੱਚ ਹੁੰਦਾ ਹੈ ਉਦੋਂ ਅਸੀਂ ਉਹਨੂੰ ਜ਼ਿਆਦਾ ਨਹੀਂ ਛੇੜਨਾ ਹੁੰਦਾ। ਬੌਸ ਦੀ ਜਦੋਂ ਪ੍ਰੋਬਲਮ ਹੋਵੇ ਉਹ ਚੁੱਪ ਜ਼ਿਆਦਾ ਹੁੰਦਾ, ਖਿਜਿਆ ਹੁੰਦਾ, ਉਹਨੂੰ ਫਿਰ 3-4 ਦਿਨ ਚੁੱਪ ਰਹੀਦਾ ਹੁੰਦਾ। ਚੁੱਪ, ਬੱਚਿਆਂ ਨੂੰ ਵੀ ਕਹਿੰਦਾ ਚੁੱਪ ਤੁਹਾਡਾ ਪਾਪਾ ਚੁੱਪ ਬੋਲਣ। ਜਿਵੇਂ ਸਾਡਾ ਗੁਰਪ੍ਰੀਤ ਜਦੋਂ ਇਹਦੀ ਡਿਊਟੀ ਮੈਂ ਲਾਈ ਹੈ ਵੀ ਤੂੰ ਚੁੱਪ ਕਰਾਉਣਾ, ਜਦੋਂ ਮੈਂ ਇਹ ਫਿਰ ਜਦੋਂ ਮੈਂ ਚਲੇ ਜਾਂਦਾ ਨਾ ਉੱਥੇ ਲੰਗਰ ਹਾਲ 'ਚ ਅਤੇ ਸਿੰਘ ਸਾਰੇ ਖੜ੍ਹੇ ਹੁੰਦੇ ਨੇ, ਫਿਰ ਕੋਈ ਆਪਸ 'ਚ ਗੱਲਾਂ ਕਰਦੇ ਨੇ, ਚੀ 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 ਚੀ, ਸਬਜ਼ੀ ਆ ਗਈ, ਦਾਲ ਆ ਗਈ, ਖੀਰ ਆ ਗਈ, ਇਹ ਫਿਰ ਦੂਰ ਚੁੱਪ। ਮੈਂ ਆ ਰਿਹਾ ਹੁੰਦਾ ਫਿਰ ਉਹ ਕਹਿੰਦਾ ਵੀ ਉਹ ਆ ਰਹੇ ਨੇ, ਚੁੱਪ ਬੋਲਣਾ, ਚੁੱਪ ਰਹੋ। ਅਤੇ ਬੀਬੀ ਉਹ ਫਿਰ ਉਦੋਂ ਪਰ ਤੁਸੀਂ ਕੀ ਕਰਨਾ ਹੁੰਦਾ, ਤੁਸੀਂ ਕਹਿਣਾ ਹੁੰਦਾ ਬੱਚਿਆਂ ਨੂੰ ਸਭ ਨੂੰ ਵੀ ਚੁੱਪ, ਤੁਹਾਡਾ ਡੈਡੀ ਹੁਣ ਸੋਚ ਰਿਹਾ ਕੁਛ, ਕੰਮ ਦੀ ਪ੍ਰੋਬਲਮ ਪਈ ਹੋਈ ਹੈ, ਬਈਆਂ ਦੀ ਪ੍ਰੋਬਲਮ ਪਈ ਹੋਈ ਹੈ, ਕੰਮ ਦੀ ਹੈ ਪ੍ਰੋਬਲਮ, ਬੌਸ ਦੀ ਹੈ, ਟੈਨਸ਼ਨ 'ਚ ਹੈ, ਸਾਰੇ ਚੁੱਪ ਕਰ ਜਾਓ, ਇਹਨੂੰ ਸੋਚ ਲੈਣ ਦਿਓ, ਫਿਕਰ ਵਿੱਚ। ਇਹ ਤਰੀਕਾ ਹੈ, 4-5 ਦਿਨ ਵੀ ਬੰਦੇ ਚੁੱਪ ਹੋ ਜਾਂਦੇ ਨੇ, ਟੈਨਸ਼ਨ 'ਚ ਹੁੰਦੇ ਨੇ। ਅੱਛਾ, ਹੁਣ ਦੂਜੇ ਪਾਸੇ ਤੁਹਾਡੀ ਗੱਲ ਹੈ, ਬੀਬੀ 'ਤੇ ਕੋਈ ਪ੍ਰੋਬਲਮ ਪਈ ਹੈ, ਰਿਸ਼ਤੇ ਇਹਨਾਂ ਨੂੰ ਜ਼ਿਆਦਾ ਪ੍ਰੋਬਲਮ ਆ, ਬਹੁਤ ਸਾਲੀਆਂ ਨਹੀਂ ਪੈਂਦੀਆਂ, ਇਹਨਾਂ ਨੂੰ ਤਾਂ ਨਨਾਣ ਨੇ ਕੁਛ ਕਹਿ ਦਿੱਤਾ, ਸੱਸ ਨੇ ਕੁਛ ਕਹਿ ਦਿੱਤਾ, ਗੁਆਂਢਣ ਨੇ ਕੁਛ ਕਹਿ ਦਿੱਤਾ, ਫਲਾਣੀ ਨੇ ਜ਼ਿਆਦਾ ਮਹਿੰਗਾ ਸੂਟ ਲੈ ਜਾਂਦਾ, ਦਰਾਣੀ ਨੇ ਕਹਿ ਦਿੱਤਾ, ਇਹ ਇਹਨਾਂ ਦੀਆਂ ਪ੍ਰੋਬਲਮਾਂ ਦਰਾਣੀਆਂ ਜਠਾ ਇੱਦਾਂ ਦੀਆਂ ਜ਼ਿਆਦਾ ਹੁੰਦੀਆਂ, ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ। ਅੱਛਾ, ਇਹਨੇ ਫਿਰ ਰੋਣਾ ਰੋਣਾ ਹੁੰਦਾ ਤੇਰੇ ਕੋਲ ਅੱਧਾ ਘੰਟਾ ਬਹਿ ਕੇ ਵੀ ਮੈਂ ਇੱਕ ਗੱਲ ਦੱਸਣੀ ਸੀ, ਮੈਂ ਸੁਣਦੇ ਹੋ ਜੀ ਤੁਸੀਂ? ਹਾਂਜੀ। ਫਿਰ ਮੇਰਾ ਇਹ ਕਲਿੱਪ ਬਹੁਤ ਵਾਇਰਲ ਹੁੰਦਾ ਅਜੇ ਤੱਕ ਵੀ, ਲੋਕ ਕੈਂਪ 'ਚ ਹੀ ਦੱਸਿਆ ਸੀ ਮੈਂ ਵੀ ਤੂੰ ਬਸ ਚੁੱਪ ਕਰਕੇ ਬਹਿ ਜਾ, ਅਤੇ ਉਹ ਕਵੇ ਐਂ ਹੋ ਗਿਆ ਆਹ, ਤੂੰ ਕਹੀ ਜਾ ਹਾਂਜੀ, ਇੱਦਾਂ ਹੀ ਹੈ ਨਾ, ਕਲਿੱਪ ਨੈੱਟ 'ਤੇ ਹੈਗਾ, ਇੰਨਾ ਕੀ ਹੈ ਬਸ, ਉਹ ਸਾਰੀ ਗੱਲ ਤਾਂ ਸੁਣਾਉਂਦੇ ਨਹੀਂ ਨਾ, ਮਾੜੀ ਜਿਹੀ ਗੱਲ ਹੀ ਦੱਸੀ ਹੋਈ ਹੈ, ਪਰ ਮੈਂ ਕੈਂਪ 'ਚ ਹੀ ਗੱਲ ਕੀਤੀ ਹੋਈ ਹੈ। ਉਹ ਕਵੇ ਵੀ ਉਹ ਐਂ ਕਹਿੰਦੀ ਹੈ, ਵੇਖ ਲੈ ਹੁਣ ਹੈ ਇਹਨਾਂ ਨੂੰ ਕੋਈ ਸ਼ਰਮ, ਇਹਨਾਂ ਨੂੰ ਆ ਜਾਂਦੀ ਹੈ ਚੱਕ ਕੇ ਮੂੰਹ 4 ਦਿਨ ਝੋਲਾ ਚੱਕ ਕੇ, ਸੂਟ ਮੈਂ ਇੰਨਾ ਵਧੀਆ ਦਿੱਤਾ, ਤੈਨੂੰ ਹੁਣ ਪਤਾ ਵੀ ਨਹੀਂ ਹੁੰਦਾ ਵੀ ਸੂਟ ਕਿਹੜੀ ਕਿਹੜੀਆਂ ਗੱਲਾਂ ਕਰ ਰਹੀ, ਤੇਰੇ ਇੰਟਰਸਟ ਨਹੀਂ ਹੁੰਦਾ ਬੰਦੇ ਦਾ ਉਹਨਾਂ ਗੱਲਾਂ 'ਚ ਵੀ ਕਿਹੜੇ ਸੂਟਾਂ ਦੀਆਂ ਚੱਕਰਾਂ 'ਚ ਪਾਈ ਜਾਂਦੀ, ਕਿਹੜੀਆਂ ਗੱਲਾਂ ਨੇ ਇਹ ਕਰਨ ਵਾਲੀਆਂ ਗੱਲਾਂ ਨੇ, ਉਦੋਂ ਫਿਰ ਤੂੰ ਤੈਨੂੰ ਇੰਟਰਸਟ ਹੋਵੇ, ਤੈਨੂੰ ਇੰਟਰਸਟ ਨਾ ਹੋਵੇ, ਤੈਨੂੰ ਗੱਲ ਚੰਗੀ ਲੱਗੇ, ਤੈਨੂੰ ਚੰਗੀ ਨਾ ਲੱਗੇ, ਪਰ ਜੇ ਰਿਸ਼ਤਾ ਨਿਭਾਉਣਾ ਹੈ ਫਿਰ ਤੈਨੂੰ ਕਹਿਣਾ ਪੈਣਾ ਅੱਛਾ ਐ ਹੋ ਗਿਆ, ਓਏ ਹੋਏ ਹੋਏ, ਐਦਾਂ ਕਹਿਣਾ ਹੈ, ਐਦਾਂ ਕਹਿਣਾ ਹੈ, ਅੱਛਾ ਅੱਛਾ ਜੀ, ਓਹੋ ਬੜਾ ਮਾੜਾ, ਐਂ ਕਹਿਣਾ। ਉਹਨੂੰ ਫਿਰ ਮਲਮ ਲੱਗਦੀ ਹੈ ਵੀ ਵਾਹ, ਇਹ ਮੇਰੀ ਸਪੋਰਟ ਕਰਦਾ, ਇਹ ਮੇਰੇ ਨਾਲ ਖੜਦਾ, ਭਾਵੇਂ ਤੂੰ ਇਹ ਕਹਿ ਦਿਆ ਕਰ ਵੀ ਚੱਲ ਕੋਈ ਨਹੀਂ, ਤੂੰ ਨਾ ਬਾਹਲਾ ਉੱਚਾ ਨਾ ਬੋਲੀ, ਤਰੀਕੇ ਨਾਲ ਕਹੀਂ, ਕੋਈ ਗੱਲ ਨਹੀਂ, ਐਂਡ 'ਚ ਕਹਿ ਦੀ ਪਰ ਉਹਦੀ ਗੱਲ ਸਾਰੀ ਸੁਣ ਲੈ। ਜਦੋਂ ਤੂੰ ਉਹਦੀ ਗੱਲ ਸਾਰੀ ਸੁਣ ਲਈ, ਉਹਨੇ ਗੁੱਬ ਗਵਾਰ ਤੈਨੂੰ ਸੁਣਾ ਕੇ ਕੱਢ ਲੈਣਾ, ਹੋ ਸਕਦਾ ਉਹਨੂੰ ਕੁਛ ਕਵੇ ਹੀ ਨਾ ਜਾ ਕੇ, ਪਰ ਉਹਦਾ ਦਿਮਾਗ ਹੈ ਜਿਹੜਾ ਠੰਡਾ ਹੋ ਜਾਂਦਾ ਕਾਹਦੇ ਨਾਲ, ਗੱਲ ਕਰਕੇ ਦੁੱਖ ਸੁਣਾ ਕੇ। ਇਹ ਭਾਈਆਂ ਦਾ ਫਰਜ਼ ਹੁੰਦਾ ਹੈ। ਹੁਣ ਪੰਗਾ ਬਹੁਤ ਭੈੜਾ ਪੈ ਗਿਆ, ਅੱਜ ਦਾ ਯੁੱਗ ਹੈ, ਫੋਨ ਹੱਥ 'ਚ ਹੁੰਦਾ ਸਾਡੇ, ਘਰ ਵਾਲੀ ਆਉਂਦੀ ਹੈ ਕਿ ਇਹਦੇ ਗੱਲ ਸੁਣੋ ਉੱਥੇ, ਉਹ ਤੂੰ ਦੱਸ, ਉਹ ਫੋਨ ਦੇ ਉੱਤੇ ਰੀਲਾਂ ਵੇਖੀ ਜਾਂਦਾ ਬੈਠਾ, ਬੁੱਢੇ ਜੇ ਜਿਹੜੇ ਬੁੱਢੇ ਜਿਹੇ ਹੋ ਗਏ ਉਹਨੇ ਬੁੱਲ ਜਿਹਾ ਲਮਕ ਜਾਂਦੇ ਨੇ ਹੈਗਾ ਇੱਦਾਂ ਹੀ ਹੈ। ਜਿਹੜੇ ਤਾਂ ਮੁੰਡੇ ਮੁੰਡੇ ਨੇ ਉਹ ਤਾਂ ਜਿਹਨੇ ਬੁੜੇ ਦੇ ਨਹੀਂ ਸਾਡੇ, ਉਹ ਇੱਦਾਂ ਉਹ ਇੰਨੇ ਵਿੱਚ ਖੁੱਭ ਜਾਂਦੇ ਹੈ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡੇ ਬੁੱਲ ਲਮਕ ਰਹੇ ਨੇ ਵੀ ਅਸੀਂ ਕੀ ਹੋ ਰਿਹਾ। ਇਹ ਸੱਚੀ ਸੱਚੀ ਕਹਿ ਰਿਹਾ, ਇਹ ਮੈਂ ਤਾਂ ਦੱਸ ਰਿਹਾ ਕਿ ਇਹਦੇ ਨਾਲ ਸਾਡੀਆਂ ਸਾਰੀਆਂ ਪ੍ਰੋਬਲਮਾਂ ਹੱਲ ਹੁੰਦੀਆਂ। ਇਹ ਸਾਈਕੋਲੋਜੀ ਹੈ, ਔਰਤ ਦੀ ਸਾਈਕੀ ਕੀ ਹੈ ਇਹ ਬੰਦੇ ਨੂੰ ਸਮਝਣੀ ਚਾਹੀਦੀ ਹੈ, ਬੰਦੇ ਦੀ ਸਾਈਕੀ ਕੀ ਹੈ ਇਹ ਔਰਤ ਨੂੰ ਸਟੱਡੀ ਕਰਨੀ ਚਾਹੀਦੀ ਹੈ ਵੀ ਇਹਦਾ ਸੁਭਾਅ ਬੰਦਾ ਕਿਵੇਂ ਸੋਚਦਾ, ਔਰਤ ਕਿਵੇਂ ਸੋਚਦੀ ਹੈ। ਇਹਨੂੰ ਜਾਣ ਪਛਾਣ ਕਹਿੰਦੇ ਨੇ ਨਾ ਜੀ। ਕਮਾਲ ਦੀ ਗੱਲ ਇਹ ਹੈ, 25-25 ਸਾਲਾਂ ਦੇ ਵਿਆਹੇ ਫਿਰਦੇ ਆ ਜੇ ਜਾਣ ਪਛਾਣ ਹੋਈ ਹੋਈ ਨਹੀਂ, ਇੱਕ ਦੂਜੇ ਨੂੰ ਜਾਣਦੇ ਨਹੀਂ ਹੈ, ਵਿਆਹਿਆਂ ਨੂੰ ਉਹਨਾਂ ਨੂੰ 20-20 ਸਾਲ ਹੋ ਗਏ ਆ, ਪਛਾਣ ਨਹੀਂ ਵੀ ਇਹਨੂੰ ਪਛਾਣ ਤਾਂ ਲਵਾਂ ਵੀ ਹੈ ਕਿਵੇਂ ਦਾ, ਨੇਚਰ ਕਿਵੇਂ ਦੀ ਹੈ। ਸਮਝਾਂ ਤਾਂ ਸਹੀ ਮੈਂ, ਇੱਕ ਦੂਜੇ ਦੇ ਸੁਭਾਅ ਨੂੰ ਨਹੀਂ ਸਮਝਦੇ ਵੀ ਇਹਦਾ ਸੁਭਾਅ ਕਿਵੇਂ ਦਾ। ਜਿਹਦੇ ਨਾਲ ਨਿਭਾਉਣੀ ਹੋਵੇ ਉਹਨੂੰ ਜਾਣੋ, ਉਹਨੂੰ ਸਮਝੋ, ਫਿਰ ਉਹਦੇ ਨਾਲ ਉਵੇਂ ਵਰਤੋ। ਹੁਣ ਤੁਸੀਂ ਮਿਕਸੀ ਚਲਾਉਣ ਜਾਣਦੇ ਹੋ, ਮਿਕਸੀ ਬਿਲਕੁਲ ਵੱਖਰੀ ਮਸ਼ੀਨ ਹੈ ਅਤੇ ਕੱਪੜੇ ਧੋਣ ਵਾਲੀ ਵੱਖਰੀ ਮਸ਼ੀਨ ਹੈ। ਅਤੇ ਹੁਣ ਆਪਾਂ ਮਿਕਸੀ ਚਲਾਉਣੀ ਹੈ, ਪਹਿਲਾਂ ਮਿਕਸੀ ਨੂੰ ਜਾਣੋ, ਸਮਝੋ, ਕੱਪੜੇ ਧੋਣ ਵਾਲੀ ਮਸ਼ੀਨ ਨੂੰ ਉਹਨੂੰ ਸਮਝੋ ਵੀ ਹਾਂ ਇੱਦਾਂ ਇੱਦਾਂ ਇਹਨੇ ਜ਼ਿੰਦਗੀ ਚੱਲਣਾ। ਹੁਣ ਸਾਡੀ ਪ੍ਰੋਬਲਮ ਇਹ ਹੈ, ਮਿਕਸੀ ਨੂੰ ਕੱਪੜੇ ਧੋਣ ਵਾਲੀ ਮਸ਼ੀਨ ਵਾਂਗੂ ਚਲਾ ਰਹੇ ਹਾਂ, ਕੱਪੜੇ ਧੋਣ ਵਾਲੀ ਨੂੰ ਦੂਜੀ ਵਾਂਗੂ ਚਲਾ ਰਹੇ ਹਾਂ। ਇਹ ਅਲੱਗ ਅਲੱਗ ਹੈ, ਬੰਦਿਆਂ ਦੇ ਸੁਭਾਅ ਅਲੱਗ ਅਲੱਗ ਹੁੰਦੇ ਹੈ। ਮੈਨੇਜਰ ਕੌਣ ਵਧੀਆ ਹੁੰਦਾ, ਮੈਨੇਜਮੈਂਟ ਆਉਂਦੀ ਹੈ ਜਿਹਨੂੰ, ਮੈਨੇਜ ਮਤਲਬ ਅਲੱਗ ਅਲੱਗ ਬੰਦਿਆਂ ਨੂੰ ਮੈਨੇਜ ਕਰਨਾ ਆਉਂਦਾ। ਹੁਣ ਇੱਥੇ 150 ਬੰਦਾ ਰਹਿੰਦਾ ਸਾਡੇ ਇੱਥੇ, ਚਲੋ ਜਿਨ੍ਹਾਂ ਦੀ ਮੇਰੇ ਨਾਲ ਡੀਲ ਹੁੰਦੀ ਹੈ, ਮੇਰੇ ਸਿੱਧਾ ਸਾਹਮਣੇ ਆਉਂਦੇ ਆ ਜਿਹੜੇ, 50 ਕੁ ਤਾਂ ਹੈਗੇ ਹੀ ਹੈ ਚਲੋ ਜਿਨ੍ਹਾਂ ਨੂੰ ਮੈਂ ਦੇਖਦਾ, ਬਿਲਕੁਲ ਹੀ ਆਪੋਜਿਟ ਨੇ, ਵਣ ਵਣ ਦੀ ਲੱਕੜੀ ਹੈ, ਕੋਈ ਕਿਸੇ ਲੱਕੜੀ ਹੈ, ਕੋਈ ਚੰਦਨ ਦੀ ਹੈ, ਕੋਈ ਬੋਰਡ ਦੀ ਹੈ ਲੱਕੜੀ, ਅਤੇ ਕੋਈ ਨਿੰਮ ਦੀ ਹੈ, ਕੋਈ ਕੌੜਾ ਹੈ, ਕੋਈ ਮਿੱਠਾ ਹੈ, ਕੋਈ ਸਫੈਦਾ ਹੀ ਤੁਰਿਆ ਫਿਰਦਾ, ਅਲੱਗ ਅਲੱਗ ਲੱਕੜੀਆਂ ਨੇ, ਕਈ ਕਾਲੇ ਕਿੱਕਰ ਵਰਗੇ ਕਾਲੇ ਨੇ, ਮਤਲਬ ਕਾਲੇ ਰੰਗ ਨੂੰ ਨਾ ਮਤ ਸਮਝ ਲੈਣਾ, ਮਤਲਬ ਕਿੱਕਰ ਨੇ ਕਈ। ਹੁਣ ਮੈਂ ਕੀ ਵੇਖਣਾ ਪੈਣਾ, ਮੈਨੂੰ ਵੇਖਣਾ ਪੈਣਾ ਵੀ ਇਹ ਇੱਦਾਂ ਦਾ, ਇਹਨੂੰ ਇੱਦਾਂ ਮੈਨੇਜ ਕਰਨਾ ਪੈਣਾ, ਆਹ ਇੱਦਾਂ ਦਾ ਇਹਨੂੰ ਇੱਦਾਂ ਮੈਨੇਜ ਕਰਨਾ ਪੈਣਾ, ਤਾਂ ਹੀ ਮੈਨੇਜਮੈਂਟ ਸਹੀ ਚੱਲੂਗੀ ਨਾ, ਠੀਕ ਇੱਦਾਂ ਚੱਲਣੀ ਹੈ। ਇਸੇ ਤਰ੍ਹਾਂ ਭਾਈ ਗੁਰਮੁਖੋ, ਜ਼ਿੰਦਗੀ ਜਿਹੜੀ ਹੈ ਨਾ, ਉਹਨੂੰ ਕਿਵੇਂ ਡੀਲ ਕਰਦਾ ਹੈ, ਕਿਹੜੀ ਚੀਜ਼ ਨਾਲ, ਉਹ ਪਹਿਲਾਂ ਸਮਝਣਾ ਪੈਣਾ। ਅਤੇ ਸਭ ਤੋਂ ਜਿਹੜਾ ਨੇੜਲਾ ਰਿਸ਼ਤਾ ਹੈ ਨਾ ਪਤੀ ਪਤਨੀ ਦਾ, ਇਹਦੇ ਵਿੱਚ ਇੱਕ ਦੂਜੇ ਨੂੰ ਸਮਝਣਾ ਚਾਹੀਦਾ। ਅਤੇ ਇਹ ਗੱਲ ਪੱਕੀ ਹੈ, ਇਸ ਤੋਂ ਪਿਆਰਾ ਰਿਸ਼ਤਾ ਕੋਈ ਨਹੀਂ ਜੇ ਅੰਡਰਸਟੈਂਡਿੰਗ ਹੋਵੇ, ਬਣਦੀ ਹੋਵੇ ਇੱਕ ਦੂਜੇ, ਇਹਦੇ ਨਾਲੋਂ ਵਧੀਆ ਰਿਸ਼ਤਾ ਕੋਈ ਨਹੀਂ ਹੁੰਦਾ। ਹੀ ਇਹ ਇੱਕ ਰਿਸ਼ਤਾ ਹੈ, ਜਿਹੜੀਆਂ ਧੀਆਂ ਹੈ ਉਹਨਾਂ ਦੀ ਜੋੜੀ ਬਣਨੀ ਹੈ, ਕਿਸੇ ਮੁੰਡਾ ਆਉਣਾ, ਕੋਈ ਜਵਾਈ ਬਣੇਗਾ ਸਾਡਾ, ਉਹਨਾਂ ਦਾ ਆਪਣਾ ਘਰ ਹੋਣਾ। ਜਿਹੜੇ ਬੱਚੇ ਮੁੰਡੇ ਨੇ ਤੁਹਾਡੇ, ਉਹਨਾਂ ਦੀਆਂ ਆਪਣੀਆਂ ਜੋੜੀਆਂ ਬਣ ਜਾਣੀਆਂ। ਉਹ ਅੱਜ ਤੇਰੇ ਕੋਲ ਛਾਲਾਂ ਮਾਰਦਾ ਭੱਜਿਆ ਫਿਰਦਾ, ਪਰ ਇੱਕ ਦਿਨ ਇਹ ਕਹੇਗਾ ਬਾਪੂ ਜੀ ਮਾੜਾ ਜਿਹਾ ਪਰੇ ਨੂੰ ਹੋਇਓ, ਜਦੋਂ ਤੂੰ ਬੁੜਾ ਜਿਹਾ ਹੋ ਗਿਆ, ਬੁੱਲ ਜਾਏ ਸਿੱਟ ਲਿਆ ਜਦੋਂ, ਫਿਰ ਉਹ ਕਹਿਣਾ ਬਾਪੂ ਜੀ ਮਾੜਾ ਜਿਹਾ ਪਰੇ ਹੋਵੋ, ਅਸੀਂ ਇਕੱਲੇ ਫੋਟੋ ਖਿਚਾ ਲਈਏ, ਫੈਮਲੀ ਫੈਮਲੀ, ਉਹਦੀ ਫੈਮਲੀ ਕੋਈ ਹੋਰ ਹੋਣੀ ਹੈ। तेरे मुंडे दी फैमिली कोई होर बननी, तेरी धी दी फैमिली कोई होर बननी, तेरी फैमिली सच ये है कि तेरे घर वाली हुंदी है, बापू दी भी फैमिली है, बेबे बापू। आ हुण तुसीं कई कई लड़ पैणगे आपस च, मेरी बेबे नूं मैनूं इक कहिंदा मेरी बेबे नूं मेरी घर वाली रोटी सही तरीके नहीं दिंदी है, ऐ नहीं करदी आ नहीं करदी। मैं कहा ठीक है चलो, मैं कहा ये दस भी तेरे कहण ते जिहड़ी तेरी बेबे है ऑस्ट्रेलिया रहिंदे सी भी ये दोवें जने रहिंदे है? कहिंदे हाँ। मैं कहा ये बापू इंडिया नूं चलिया? कहिंदे हाँ। मैं कहा तू बेबे नूं कह भी माँ मैं तेनू जान नहीं देना, तेनू मैं जान नहीं देना, वो तैयारी करी बैठे सी। कहिंदे जी बापू चलिया? तो मैं कहा तू माँ नूं रख लै, कह भी बेबे मैं तेनू जान नहीं देना, बापू नूं जान दे। वो कहिंदी भी बापू बेबे तू रह लै। वो कहिंदी तेरे बापू नूं पुछ लै। बेबे कहिंदी बापू नूं पुछ लै। बापू नूं पुछया, कहिंदा मैं उत्थे रोटी किवें खाऊं कल्ला, उत्थे मैं कित्थे करूँगा, कुछ नहीं होना इदा। बापू ऐ कहिंदा, तेरी बेबे कहिंदी पुत दुनिया इधर दी इधर हो जाए, मैं तो तेरे बापू नाल ही जाऊँ। तो मैं कह लै तेरी जदों बेबे तेरे बापू नूं नहीं छड्डदी ते तू इहदे पिछे लग के अपनी घर वाली छड्डी जांदा, वो अपनी जोड़ी नहीं तोड़दे बेबे बापू, जो मर्जी कर लो तुसीं, आ तुसीं मुंडे भी बैठे हो हटा ला लो जोर, वो तुहाडे पिछे लग के जोड़ी नहीं खराब करदे अपनी, उही करनगे जो उन्होंने करना, उवें ही रहणगे जिवें उन्होंने रहना। एक दूजे नाल सलाह करते ने वो अपनी, चाहे बजुर्ग ही ने, लोगों सामने भावें जो मर्जी कही जाण, पर कट्ठे रहिंदे है। इस तरह सानू साडी एक ही जोड़ी हुंदी है रिश्ते जिहड़े है। इन्ना क मैं समझिया रिश्तियां नू कि उत्थे सानू साडा रिश्ता वेखना पैना है कि पति पत्नी जिहड़ी है पति हन उन्हां दा ही एक रिश्ता है। पुत्तां पुत्त नूहां ने लै जाने ने, धियां जवाइयां ने लै जाणियां ने, इदां ही चलना, उन्हां दा अपना रहना, असी फिर कल्ले। अच्छा जे साथी जीवन साथी चलिया गया उहदे जाण तों पहलां पहलां कोशिश करो, एक होर सुनो बेनती, जे जीवन साथी चलिया गया नहीं रहा जां बंदा छड़ मेरे फादर साहब हुण कल्ले ने, मेरी माँ नहीं हैगी, तो मैं वेखदा हुंना इत्थे थालियां मतलब साफ करदे हुंदे आ, खड़े हुंदे रोज़ कैंप च, ते हुण घर साडे लोक लगे आ, रोटी कौन पकावे उन्हां दी, ते मैं इत्थे ही कहा भी रह लो, हुण अमरीका तों आए आ थोड़ा चिर पहलां, 6 महीने इत्थे रहिंदे आ, 6 महीने बाहर चले जांदे आ, उत्थे रहिंदे आ, उत्थे जी नहीं लगदा क्योंकि ब्रदर है वह अपने बच्चियां च मस्त है। हुण इत्थे आउंदे आ, इत्थे गां मैं अपनी मेरे बिजी हाँ, मेरी लाइफ च टाइम ही नहीं बनता कि मैं उन्हां कोल बह लवां, की होया कदे 5-7 दिन बाद पुछ लैंदा ठीक ठाक हो, सेहत ठीक है, वो बोलते भी घट ही है, फिर उदों मैनूं लगता हुंदा है भी यार माँ का होना कितना जरूरी सी, जिहड़ा दुख सुख इन्हां ने कर लैना आपस च, मैं भी नहीं पुछ लैना, ब्रदर ने भी नहीं पुछ लैना, वो अपने बच्चों च बिजी है, मैं अपनी लाइफ च बिजी हाँ, जे मैं बह भी जाऊँ 5 मिनट उन्होंने इदू वध तो गल ही नहीं करनी, ठीक ठाक हो? हाँ जी ठीक है। आप मैं पुछणगे आप जी ठीक हो? मैं कहना हाँ ठीक है। मैनू कहणगे आप जी ठीक हो? मैनू सच्ची है उदन गड्डी लिया के आए डब्बा लिया, आप जी चरण पाओगे? मैं क्या ओह मेरा रोना निकल गया, मैं कि मैं हुण कहां कि भी बड़ी इदा मैं उन्होंने कहा, मैं फिर गड्डी च चलो गया, उन्होंने गड्डी च मैं गेड़ा दे के आया, तो यह मैनू फिर याद आती है भी जिहड़ी इन्हां दोनों पति पत्नी की अंडरसटैंडिंग है ना, वह नहीं बन सकती किसी होर की, जिहड़ा दुख सुख तुसीं एक दूजे नाल कर लैना भावें माड़ा है तो भावें चंगा है, लख माड़ा होवे लख चंगा होवे वह जोड़ी टुटनी नहीं चाहिए, उहदी कदर करनी। हाँ गलतियां भी करते होंगे, बंदे बहुत गलतियां करते, यह गल है, बंदियां तो ही भुल्लां हो जांदियां, औरतों तो भी भुल्लां हो जांदियां, बीबियां तो भी गलतियां हो जांदियां होंदियां, एड्डी नहीं गल, भुल्लां बीबियां भी कर लैंदियां बंदे भी कर लेंदे, पर कईआं दीआं भुल्लां बहुत अंदर तक नहीं जांदियां होंदियां जिन्ना असीं सोच लैंदे आ, उत्तों उत्तों गलती करके फिर तरले करदे मगर मगर फिरदे हुंदे आ, माफ़ियां मंगदे, इदां हुंदा है बंदियां दी जिंदगी च, ते सानूं भुला देना चाहीदा ਜ਼ਿੰਦਗੀ 'ਚ ਗਲਤੀਆਂ ਵੱਡੀਆਂ ਛੋਟੀਆਂ ਔਰਤਾਂ ਤੋਂ ਵੀ ਹੁੰਦੀਆਂ, ਬੰਦਿਆਂ ਤੋਂ ਵੀ ਹੁੰਦੀਆਂ, ਪਰ ਜਿੱਥੇ ਤੱਕ ਹੋ ਸਕੇ ਆਪਣੇ ਰਿਸ਼ਤੇ ਨੂੰ ਸਾਂਭ ਕੇ ਰੱਖਿਆ ਕਰੋ। ਇਹ ਰਿਸ਼ਤਾ ਬੜਾ ਪਿਆਰਾ ਹੁੰਦਾ, ਇਹਨੂੰ ਸਾਂਭਣਾ ਚਾਹੀਦਾ। ਅਤੇ ਜੇ ਜੀਵਨ ਸਾਥੀ ਚੱਲਿਆ ਜਾਵੇ, ਗੱਲ ਮੈਂ ਇਹ ਲੱਗਿਆ ਸੀ ਕਰਨ, ਲੱਗਦਾ ਹੁੰਦਾ ਤਾਂ ਉਦੋਂ ਪਹਿਲਾਂ ਪਹਿਲਾਂ ਆਪਣਾ ਰਿਸ਼ਤਾ ਗੁਰੂ ਸਾਹਿਬ ਵਾਲੇ ਪਾਸੇ ਨੂੰ, ਇੱਥੇ ਧਰਮ ਬਹੁਤ ਕੰਮ ਆਉਂਦਾ। ਇਹ ਵੀ ਮੇਰਾ ਤਜਰਬਾ, ਮੇਰਾ ਐਕਸਪੀਰੀਅੰਸ ਹੈ। ਜਿਹੜੀਆਂ ਔਰਤਾਂ ਦੇ ਪਤੀ ਚਲੇ ਗਏ ਨੇ ਜਾਂ ਪਤੀ ਦਾ ਹੈ ਨਹੀਂ ਕੋਈ, ਉਹ ਬੰਦੇ ਜੇ ਥੋੜ੍ਹੇ ਧਾਰਮਿਕ ਹੋਣ ਨਾ, ਤਾਂ ਉਹਨਾਂ ਦੇ ਮਨ ਨੂੰ ਪਾਠ, ਗੁਰਬਾਣੀ, ਗੁਰੂ ਸਾਹਿਬ, ਗੁਰੂ ਘਰਾਂ ਦੀ ਸੇਵਾ, ਇਹ ਬਹੁਤ ਸਹਾਰਾ ਮਿਲ ਜਾਂਦਾ। ਔਰਤਾਂ ਨੂੰ ਵੀ ਬਹੁਤ ਸਹਾਰਾ ਮਿਲ ਜਾਂਦਾ, ਉਹਨਾਂ ਦੇ ਮਨ 'ਚ ਹੁੰਦਾ ਚਲੋ ਮੈਂ ਪਾਠ ਕਰ ਲਾਂ, ਉਹਨੇ 3-4 ਘੰਟੇ ਪਾਠ ਸਵੇਰੇ ਕਰ ਲੈਣਾ, ਸ਼ਾਮ ਨੂੰ ਪਾਠ ਬਹੁਤ ਕਰਨਾ ਹੈ। ਸ਼ੁਰੂ ਤੋਂ ਪਾਠ ਕਰਦੀ ਸੀ ਅਤੇ ਹੁਣ ਕੀ ਹੁੰਦਾ, ਘਰ ਵਾਲਾ ਚੜ੍ਹਾਈ ਕਰ ਗਿਆ, ਉਹ ਫਿਰ ਪਾਠ ਵਾਲੇ ਪਾਸੇ ਨੂੰ ਬਹੁਤ ਲੱਗ ਜਾਂਦੀ, ਵੱਧ ਤੋਂ ਵੱਧ ਬਾਣੀ ਪੜੂਗੀ, ਪਾਠ ਕਰੇ। ਇਹ ਬੜਾ ਜ਼ਰੂਰੀ ਚੈਪਟਰ ਹੈ, ਇੱਥੇ ਧਰਮ ਬਹੁਤ ਕੰਮ ਕਰਦਾ। ਇੱਥੇ ਆ ਕੇ ਜਿਹੜੇ ਲੋਕ ਧਾਰਮਿਕ ਹੁੰਦੇ ਨੇ ਉਹਨਾਂ ਦਾ ਮਨ ਛੇਤੀ ਸਹਾਰੇ 'ਚ ਆ ਜਾਂਦਾ, ਖੜ ਜਾਂਦਾ। ਜਿਹੜੇ ਲੋਕ ਜ਼ਿਆਦਾ ਧਾਰਮਿਕ ਨਹੀਂ ਹੁੰਦੇ ਉਹ ਇਰੀਟੇਟ ਬਹੁਤ ਹੁੰਦੇ ਨੇ, ਇਹ ਪੱਕੀ ਤਜਰਬੇ ਨਾਲ ਗੱਲ ਕਰਨਾ। ਸਰਵੇ ਕਰ ਲਓ, ਵਿਧਵਾ ਬੀਬੀਆਂ ਹੋਣ, ਵਿਧਵਾ ਬੀਬੀਆਂ ਜੇ ਪ੍ਰੋਪਰ ਧਾਰਮਿਕ, ਮੈਂ ਨਕਲੀ ਪਖੰਡੀ ਧਾਰਮਿਕ ਬੀਬੀਆਂ ਦੀ ਗੱਲ ਨਹੀਂ ਕਰਦਾ, ਮੈਂ ਲਗਾਤਾਰ ਪਾਠ ਕਰਨ ਵਾਲੀਆਂ ਬੀਬੀਆਂ, ਜੁੜੀਆਂ ਹੋਈਆਂ ਬੀਬੀਆਂ, ਸਵੇਰੇ ਬਾਣੀ ਪੜ੍ਹਨ ਰੰਗੀਆਂ ਹੋਈਆਂ, ਮੈਂ ਉਹਨਾਂ ਦੀ ਗੱਲ ਕਰਦਾ। 90% ਬੀਬੀਆਂ ਖੁਸ਼ ਹੋ ਜਾਂਦੀਆਂ, ਉਹਨਾਂ ਦਾ ਸਹਾਰਾ ਮਿਲ ਜਾਂਦਾ, ਗੁਰੂ ਦਾ ਸਹਾਰਾ ਮਿਲ ਗਿਆ, ਧਿਆਨ ਉੱਧਰ ਲੱਗ ਜਾਂਦਾ ਉਹਨਾਂ ਦਾ, ਬਹੁਤ ਵੱਡਾ ਸਹਾਰਾ ਹੈ। ਸੋ ਇਹ ਰਿਸ਼ਤੇ ਦੇ ਵਿੱਚ ਇਹ ਬੜਾ ਕੋਮਲ ਜਿਹਾ ਰਿਸ਼ਤਾ ਹੁੰਦਾ, ਅਤੇ ਜਿੱਥੇ ਤੱਕ ਹੋ ਸਕੇ ਇਹਨੂੰ ਨਿਭਾਉਣਾ ਚਾਹੀਦਾ। ਅਤੇ ਵੇਖਿਆ ਮੈਂ ਕਈਆਂ ਦਾ ਰਿਸ਼ਤਾ ਇਹ ਬੜਾ ਅਹਿਸਾਸ ਮਰਦਾ ਨਹੀਂ ਹੁੰਦਾ ਕਈਆਂ ਦੇ ਵਿੱਚੋਂ, ਕਈਆਂ ਦਾ ਰਿਸ਼ਤਾ ਜਿਹੜਾ ਨਾ ਨਵਾਂ ਹੀ ਰਹਿੰਦਾ ਹੁੰਦਾ, ਵਿਆਹਿਆਂ ਨੂੰ 20 ਸਾਲ ਹੋ ਗਏ ਹੋਣਗੇ, ਰਿਸ਼ਤਾ ਉਹਨਾਂ ਦਾ ਨਵਾਂ ਹੀ ਹੁੰਦਾ। ਜਿਵੇਂ ਨਵੇਂ ਨਵੇਂ ਵਿਆਹੇ ਪੁੱਛਦੇ ਸੀ ਰੋਟੀ ਖਾ ਲਈ, ਅੱਜ ਕੀ ਖਾਧਾ ਸੀ, ਚਾਹ ਪੀ ਲਈ, ਇੱਦਾਂ ਇੱਕ ਦੂਜੇ ਨੂੰ ਪੁੱਛੀ ਜਾਣਗੇ। ਅਤੇ ਕਈ ਫਿਰ ਇੱਦਾਂ ਦੇ ਹੁੰਦੇ ਹੈ ਕਿ ਬੁੱਢੇ ਬਾਰੇ ਵੀ ਜਾ ਕੇ ਇੱਕ ਦੂਜੇ ਨੂੰ ਪੁੱਛਦੇ ਰਹਿਣਗੇ, ਤੂੰ ਰੋਟੀ ਖਾ ਲਈ, ਤੂੰ ਠੀਕ ਹੈ, ਤੂੰ ਠੀਕ, ਇੱਦਾਂ ਇੱਕ ਦੂਜੇ ਨੂੰ ਪੁੱਛਦੇ ਰਹਿੰਦੇ। ਅਤੇ ਇਹ ਕੋਸ਼ਿਸ਼ ਕਰੋ ਕਿ ਰਿਸ਼ਤਾ ਮਜ਼ਬੂਤ ਰਹੇ। ਹੁਣ ਤੁਸੀਂ ਇਹ ਨਾ ਸੋਚਿਓ ਵੀ ਮੇਰੇ ਵਾਲਾ ਨਹੀਂ ਮੈਨੂੰ ਪੁੱਛਦਾ, ਜਾਂ ਤੁਹਾਡੇ 'ਚੋਂ ਕੋਈ ਬੀਬੀ ਕਹੇ ਮੇਰੇ ਵਾਲੀ ਤਾਂ ਮੈਨੂੰ ਪੁੱਛਦੀ ਨਹੀਂ, ਇਹ ਨਹੀਂ, ਤੂੰ ਆਪਣੇ ਵੱਲੋਂ ਪਹਿਲ ਕਰਕੇ ਰੱਖ ਵੀ ਮੈਂ ਪੁੱਛਦਾ ਹੀ ਰਹਿਣਾ, ਮੈਂ ਆਪਣੇ ਵੱਲੋਂ ਪੁੱਛਦਾ ਰਹਿਣਾ, ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੀ ਜਾਣੀ, ਮੈਂ ਆਪਣੇ ਵੱਲੋਂ ਨਿਭਾਉਣ ਵਾਸਤੇ ਪੂਰੀ ਕੋਸ਼ਿਸ਼ ਕਰਦੇ ਰਹਿਣਾ। ਸਹਾਰੇ ਨਾਲ ਸਾਡਾ ਮਨ ਕਾਇਮ ਰਹੇ, ਇਹ ਰਿਸ਼ਤੇ ਨੂੰ ਧਿਆਨ 'ਚ ਰੱਖਣਾ। ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਈਗੋ ਦੀ ਆਉਂਦੀ ਹੈ, ਰਿਸ਼ਤਾ ਹਿੱਲਣ ਦਾ ਵੱਡਾ ਰੀਜ਼ਨ ਸਾਡੀ ਈਗੋ ਬਣਦੀ ਹੈ। ਇਸੇ ਕਰਕੇ ਇਹ ਰਿਸ਼ਤੇ ਹੁਣ ਜਿਹੜੇ, ਹੁਣ ਤੁਸੀਂ ਸੋਚ ਕੇ ਵੇਖੋ ਵੀ ਇੰਨਾ ਸੈਂਸਿਟਿਵ ਜਿਹਾ ਇਹ ਰਿਸ਼ਤਾ, ਜਿੱਥੇ ਬੰਦਾ ਸੈਲੀਬ੍ਰਿਟੀ ਹੋਵੇ, ਵੱਡਾ ਬੰਦਾ ਹੋਵੇ, ਉਹਨਾਂ ਲਈ ਇਹ ਰਿਸ਼ਤੇ ਨਿਭਾਉਣੇ ਬਹੁਤ ਔਖੇ ਹੋ ਜਾਂਦੇ, ਵੱਡੀ ਪ੍ਰੋਬਲਮ ਪੈਂਦੀ ਹੈ। ਵੱਡੇ ਵੱਡੇ ਤੁਸੀਂ ਲਤਾ ਮੰਗੇਸ਼ਕਰ ਵਰਗੀਆਂ ਜਿਹੜੀਆਂ ਗਾਇਕਾਵਾਂ ਅਨਮੈਰਿਡ ਸੀ, ਅਤੇ ਕਈ ਤੁਸੀਂ ਵੇਖੋਗੇ ਉਹਨਾਂ ਦੇ ਵਿਆਹ ਹੋਣਗੇ ਟੁੱਟ ਜਾਂਦੇ ਆ, ਉਹ ਸੈਲੀਬ੍ਰਿਟੀ ਹੈ, ਵਾਈਫ ਉਹਦੇ ਨਾਲ ਤੁਰ ਰਹੀ ਹੈ, ਜਦੋਂ ਕਿਤੇ ਬਾਹਰ ਗਏ ਲੋਕ ਉਹਦੇ ਨਾਲ ਫੋਟੋਆਂ ਖਿਚਾਉਂਦੇ ਨੇ, ਉਹ ਇਕੱਲੀ ਸਾਈਡ 'ਤੇ ਖੜੀ ਹੁੰਦੀ ਹੈ, ਐਕਟਰ ਨਾਲ ਫੋਟੋਆਂ ਖਿਚਾਉਂਦੇ ਨੇ, ਉਹਦੀ ਘਰ ਵਾਲੀ ਜਿਹੜੀ ਹੈ ਵਿਚਾਰੀ, ਹੁਣ ਜਦੋਂ ਕਦੇ ਵਿਆਹ 'ਤੇ ਜਾਂਦੇ ਨੇ ਉਹ ਇਕੱਠੀ ਫੈਮਿਲੀ ਜਾਂਦੀ ਹੈ, ਉਹਦੀਆਂ ਸਾਰੇ ਫੋਟੋਆਂ, ਸਾਰੇ ਇੱਧਰ ਨੂੰ ਵੇਖੋ, ਉਹ ਵਾਈਫ ਵਿਚਾਰੀ ਸਾਈਡ 'ਤੇ ਖੂੰਜੇ 'ਤੇ ਲੱਗ ਜਾਂਦੀ ਹੈ। ਅਤੇ ਜੇ ਬੀਬੀਆਂ ਐਕਟਰਸ ਹੋਣ, ਆਮ ਜੇ ਬੰਦੇ ਨਾਲ ਵਿਆਹ ਕਰਾ ਲੈਣ, ਫਿਰ ਉਹ ਸਾਈਡ 'ਤੇ ਖੜਿਆ ਰਹਿੰਦਾ, ਸ਼ਰਮ ਮੰਨਦਾ ਵੀ ਮੇਰੀ ਬੇਇੱਜ਼ਤੀ ਹੋ ਰਹੀ ਹੈ ਇੱਥੇ। ਸੋ ਉੱਥੇ ਆ ਕੇ ਫਿਰ ਬੜੇ ਸਮਝਦਾਰ ਲੋਕ ਹੁੰਦੇ ਆ ਜਿਹੜਾ ਇਹਨਾਂ ਰਿਸ਼ਤਿਆਂ ਨੂੰ ਸੋਹਣੇ ਤਰੀਕੇ ਨਾਲ ਨਿਭਾਉਂਦੇ ਆ।